ਸਲੋਕ ਤਜੋ ਸਿਆਣਪ ਸਿਰਜਣ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ
ਪਿਆਰ ਸਾਹਿਤ ਸਾਰੇ ਕੋ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨੁੱਖ ਨੂੰ ਆਪਣੀ ਸਿਆਣਪ ਤੇ ਬਹੁਤ ਮਾਣ ਹੈ। ਸੰਸਾਰ ਵਿੱਚ ਲੋਕ ਸਿਆਣੇ ਪੁਰਸ਼ਾਂ ਦੀ ਸਲਾਹ ਵੀ ਪੁੱਛਦੇ ਨੇ। ਅਗਰ ਮਨੁੱਖ ਦੀ ਸਿਆਣਪ ਨੂੰ ਵੇਖਿਆ ਜਾਵੇ, ਬੜਾ ਸਿਆਣਾ ਹੈ ਇਸ ਸੰਸਾਰ ਦੇ ਸਬਜੈਕਟ ਵਿੱਚ। ਆਪਣੀ ਸਿਆਣਪ ਨਾਲ ਇਹ ਬਹੁਤ ਕੁਝ ਵੇਖ ਪਾਇਆ ਹੈ। ਆਪਣੀ ਸਿਆਣਪ ਦੇ ਬਲ ਬੂਤੇ ਤੇ ਇਹ ਜੇ ਪੱਥਰ ਦੀ ਦੁਨੀਆ ਵਿੱਚ ਗਿਆ, ਬਕਾਇਦਾ ਇਸ ਮਨੁੱਖ ਨੇ ਪੱਥਰਾਂ ਨੂੰ ਨਾਮ ਦਿੱਤੇ। ਉਹਨਾਂ ਵਿੱਚ ਗੁਣ ਲਵੇ, ਉਹਨਾਂ ਦਾ ਮੁੱਲ ਪਾਇਆ। ਇਹ ਨੀਲਮ ਹੈ, ਇਹ ਪੁਖਰਾਜ ਹੈ, ਐਸੇ ਐਸੇ ਨਾਮ, ਇਹ ਪੰਨਾ ਹੈ, ਇਹ ਮੋਤੀ ਹੈ, ਇਹ ਨਾਮ ਮਨੁੱਖ ਨੇ ਦਿੱਤੇ ਨੇ। ਇੱਥੋਂ ਤੱਕ ਵੀ ਮਨੁੱਖ ਨੇ ਆਪਣੀ ਸਿਆਣਪ ਨਾਲ ਚੱਲਿਆ ਗਿਆ ਕਿ ਪੱਥਰ ਦੀ ਦੁਨੀਆ ਵਿੱਚੋਂ ਇੱਕ ਪੱਥਰ ਉਹ ਵੀ ਇਸਨੇ ਲੱਭਿਆ ਜਿਸ ਨੂੰ ਇਸਨੇ ਪਾਰਸ ਦਾ ਨਾਮ ਦਿੱਤਾ। ਪਰ ਇਸ ਨੂੰ ਇਹ ਗਿਆਤ ਹੋ ਗਈ ਕਿ ਪਾਰਸ ਜਦੋਂ ਕਿਸੇ ਧਾਤੂ ਨਾਲ ਛੂਹ ਜਾਂਦਾ ਹੈ, ਉਸ ਧਾਤੂ ਨੂੰ ਸੋਨਾ ਬਣਾ ਦਿੰਦਾ। ਲੋਹੇ ਨਾਲ ਛੂਹ ਜਾਏ, ਤਾਂਬੇ ਨਾਲ ਛੂਹ ਜਾਏ, ਕਾਂਸੀ ਨਾਲ ਛੂਹ ਜਾਏ, ਕਲੀ ਨਾਲ ਛੂਹ ਜਾਏ, ਜਿਸਤ ਨਾਲ ਛੂਹ ਜਾਏ, ਪਿੱਤਲ ਨਾਲ ਛੂਹ ਜਾਏ, ਕਿਸੇ ਵੀ ਧਾਤੂ ਨਾਲ ਪਾਰਸ ਸਪਰਸ਼ ਕਰ ਜਾਏ ਤੇ ਧਾਤੂ ਸੋਨੇ ਦੀ ਹੋ ਜਾਂਦੀ, ਸੋਨਾ ਬਣ ਜਾਂਦਾ ਉਸਦਾ। ਮਨੁੱਖ ਜੇ ਬਨਸਪਤੀ ਦੀ ਦੁਨੀਆ ਵਿੱਚ ਗਿਆ, ਇਹਨੇ ਇੰਨੀ ਖੋਜ ਕੀਤੀ ਕਿ ਦਰਖਤ ਦੇ ਕੀ ਗੁਣ ਨੇ, ਕੀ ਔਗੁਣ ਨੇ, ਇਹਦੇ ਫੁੱਲਾਂ ਵਿੱਚ ਕੀ ਹੈ, ਇਹਦੇ ਫਲ ਵਿੱਚ ਕੀ ਹੈ, ਮਨੁੱਖ ਦੇ ਸਰੀਰ ਲਈ ਇਸ ਦਾ ਫਲ ਕੈਸਾ ਹੈ, ਇਹਦੀ ਉਮਰ ਕਿੰਨੀ ਹੁੰਦੀ, ਦੁਨੀਆ ਦੇ ਕਿਸ ਹਿੱਸੇ ਵਿੱਚ ਪੈਦਾ ਹੁੰਦਾ। ਬਕਾਇਦਾ ਇਸਨੇ ਦਰਖਤਾਂ ਨੂੰ ਨਾਮ ਦਿੱਤੇ, ਉਹਨਾਂ ਦੇ ਗੁਣ ਔਗੁਣ ਲੱਭੇ, ਦੁਨੀਆ ਨੂੰ ਉਹਨਾਂ ਤੋਂ ਜਾਣੂ ਕਰਵਾਇਆ। ਪਰ ਦਰਖਤਾਂ ਦੀ ਦੁਨੀਆ ਵਿੱਚ ਇਸਨੇ ਚੰਦਨ ਤੱਕ ਖੋਜ ਲਿਆ। ਚੰਦਨ ਬਨਸਪਤੀ ਦੀ ਦੁਨੀਆ ਵਿੱਚ ਸਿਖਰ ਤੇ ਹੈ। ਜਿਵੇਂ ਪੱਥਰਾਂ ਦੀ ਦੁਨੀਆਂ ਵਿੱਚ ਪਾਰਸ ਸਿਖਰ ਹੈ, ਐਵੇਂ ਬਨਸਪਤੀ ਦੀ ਦੁਨੀਆਂ ਵਿੱਚ ਚੰਦਨ ਸਿਖਰ ਤੇ ਹੈ। ਚੰਦਨ ਵਿੱਚ ਠੰਡ ਹੁੰਦੀ, ਚੰਦਨ ਵਿੱਚ ਮਹਿਕ ਹੁੰਦੀ, ਪਰ ਆਲੇ ਦੁਆਲੇ ਦੀ ਬਨਸਪਤੀ ਚੰਦਨ ਨਾਲ ਮਹਿਕ ਉੱਠਦੀ ਹੈ। ਬਾਣੀ ਵਿੱਚ ਐਸਾ ਪ੍ਰਮਾਣ ਆਇਆ ਹੈ, ਕਬੀਰ ਚੰਦਨ ਕਾ ਬਿਰਵਾ ਫਲਾ ਬੇੜਿਓ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਚੰਦਨ ਦੇ ਆਲੇ ਦੁਆਲੇ ਦੀ ਬਨਸਪਤੀ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ, ਪਰ ਬਕਾਇਦਾ ਮਨੁੱਖ ਨੇ ਚੰਦਨ ਨੂੰ ਨਾਮ ਦਿੱਤਾ, ਚੰਦਨ ਦੁਨੀਆ ਵਿੱਚ ਪ੍ਰਗਟ ਕੀਤਾ। ਇਹ ਮਨੁੱਖ ਦੀ ਸਿਆਣਪ ਦੀ ਖੋਜ ਹੈ। ਮਨੁੱਖ ਜੇ ਪਸ਼ੂਆਂ ਦੀ ਦੁਨੀਆ ਵਿੱਚ ਚਲਿਆ ਗਿਆ, ਪਸ਼ੂਆਂ ਨੂੰ ਨਾਮ ਵੀ ਮਨੁੱਖ ਨੇ ਦਿੱਤੇ। ਕਿਹੜਾ ਪਸ਼ੂ ਮਨੁੱਖ ਲਈ ਸਹੀ ਸਾਬਤ ਹੁੰਦਾ, ਕਿਹੜਾ ਮਨੁੱਖ ਦਾ ਨੁਕਸਾਨ ਕਰਦਾ, ਕਿਸ ਦੀ ਕਿੰਨੀ ਉਮਰ ਹੈ, ਦੁਨੀਆ ਦੇ ਕਿਸ ਹਿੱਸੇ ਵਿੱਚ ਉਹ ਹੁੰਦਾ ਹੈ, ਮਨੁੱਖ ਲਈ ਜੋ ਮਿੱਤਰ ਹੈ ਮਨੁੱਖ ਦਾ ਕਿਹੜਾ ਹੈ। ਪਰ ਮਨੁੱਖ ਨੇ ਇਹ ਸਭ ਕੁਝ ਖੋਜ ਲਿਆ, ਪਰ ਬਕਾਇਦਾ ਸ਼ੇਰ ਤੱਕ ਨੂੰ, ਜੋ ਪਸ਼ੂਆਂ ਦੀ ਦੁਨੀਆ 'ਚੋਂ ਸਾਹਸ ਵਾਲਾ ਤਾਕਤ ਵਾਲਾ ਮੰਨਿਆ ਗਿਆ ਹੈ, ਸਿਖਰ ਹੈ ਪਸ਼ੂਆਂ ਵਿੱਚ, ਉਸ ਨਾਲ ਇਸਨੇ ਸਾਂਝ ਪਾਈ, ਉਸਨੂੰ ਪਾਲਿਆ, ਉਸਨੂੰ ਆਪਣੇ ਇਸ਼ਾਰਿਆਂ 'ਤੇ ਨਚਾਇਆ। ਇਹ ਮਨੁੱਖ ਦੀ ਸਿਆਣਪ ਹੈ। ਜੇ ਪੰਛੀਆਂ ਦੀ ਦੁਨੀਆ ਵਿੱਚ ਚਲਿਆ ਗਿਆ, ਬਕਾਇਦਾ ਨਾਮ ਦਿੱਤੇ ਉਹਨਾਂ ਨੂੰ, ਉਹਨਾਂ ਦੀ ਉਡਾਰੀਆਂ ਕਿੰਨੀ ਲੰਮੀ ਉਡਾਰੀ ਮਾਰਦਾ, ਕਿੰਨੀ ਉਮਰ ਹੈ, ਕਿੰਨੇ ਬੱਚਿਆਂ ਨੂੰ ਜਨਮ ਦਿੰਦਾ, ਦੁਨੀਆ ਦੇ ਕਿਹੜੇ ਹਿੱਸੇ ਵਿੱਚ ਰਹਿੰਦਾ ਹੈ, ਕੀ ਖਾਂਦਾ ਹੈ, ਕੈਸੇ ਆਪਣਾ ਜੀਵਨ ਨਿਰਵਾਹ ਕਰਦਾ ਹੈ, ਕੈਸੇ ਆਲਣੇ ਬਣਾਉਂਦਾ ਹੈ, ਇਹ ਸਭ ਕੁਝ ਮਨੁੱਖ ਨੇ ਆਪਣੀ ਸਿਆਣਪ ਨਾਲ ਖੋਜ ਲਿਆ। ਕੀੜਿਆਂ ਪਤੰਗਿਆਂ ਦੀ ਦੁਨੀਆ ਵਿੱਚ ਜਾ ਕੇ ਵੀ ਮਨੁੱਖ ਨੇ ਬਹੁਤ ਖੋਜ ਕੀਤੀ, ਪਰ ਮਨੁੱਖ ਨੇ ਐਸਾ ਦਰਸਾਇਆ ਕਿ ਕੀੜੇ ਵੀ ਕਿਸੇ ਇੱਕ ਕੀੜੇ ਦੀ ਬਾਦਸ਼ਾਹਤ ਦੇ ਥੱਲੇ ਚੱਲਦੇ ਨੇ। ਉਹਨਾਂ ਵਿੱਚ ਵੀ ਇੱਕ ਨੂੰ ਮੁਖੀ ਮੰਨਿਆ ਜਾਂਦਾ, ਪਰ ਮਨੁੱਖ ਨੇ ਖੋਜਿਆ, ਸਾਡੇ ਸਾਹਮਣੇ ਹੈ ਸ਼ਹਿਦ ਦੇ ਛੱਤੇ ਦੀ ਮੱਖੀ, ਸ਼ਹਿਦ ਦੀ ਮੱਖੀ ਜਿਹੜੀ ਸ਼ਹਿਦ ਦਿੰਦੀ ਹੈ ਮਨੁੱਖ ਨੂੰ। ਮਨੁੱਖ ਨੇ ਦੱਸਿਆ ਕਿ ਇਹ ਐਂ ਨਹੀਂ ਕਿ ਜਿੱਧਰ ਜੀ ਕਰੇ ਉੱਡ ਜਾਣ, ਜਦੋਂ ਜੀ ਕਰੇ ਆ ਕੇ ਛੱਤੇ 'ਤੇ ਬਹਿ ਜਾਣ, ਨਹੀਂ ਉਹ ਵੀ ਕਿਸੇ ਦੇ ਅਧੀਨ ਚੱਲਦੀਆਂ ਨੇ। ਇਹਨਾਂ ਵਿੱਚ ਇੱਕ ਕੋਇਨ ਮੱਖੀ ਹੁੰਦੀ ਹੈ ਜਿਸ ਦੇ ਇਸ਼ਾਰੇ 'ਤੇ ਸਭ ਚੱਲਦੀਆਂ ਨੇ। ਜਿੱਥੇ ਤੁਸੀਂ ਉਸ ਕੋਇਨ ਨੂੰ ਪਕੜ ਕੇ ਲੈ ਜਾਓਗੇ, ਉੱਥੇ ਸਾਰੀਆਂ ਪਹੁੰਚ ਜਾਂਦੀਆਂ ਨੇ, ਔਰ ਬਕਾਇਦਾ ਉਸ ਕੋਇਨ ਦੇ ਆਗਿਆ 'ਚ ਰਹਿੰਦੀਆਂ ਨੇ, ਉਸ ਦੀ ਰਖਵਾਲੀ ਕਰਦੀਆਂ ਨੇ, ਉਸ ਦੀ ਸੇਵਾ ਕਰਦੀਆਂ ਨੇ। ਸੱਪਾਂ ਦੀ ਦੁਨੀਆ ਵਿੱਚ ਵੀ ਐਸਾ ਹੈ, ਬੰਦਰਾਂ ਦੀ ਦੁਨੀਆ ਵਿੱਚ ਵੀ ਐਸਾ ਹੈ। ਤੁਸੀਂ ਦੇਖਦੇ ਹੋ ਕੂੰਜ ਉੱਡਦੀ ਹੈ, ਆਕਾਸ਼ ਵਿੱਚ ਇੱਕ ਅੱਗੇ ਹੈ, ਬਾਕੀ ਸਭ ਪਿੱਛੇ ਨੇ। ਪ੍ਰਕਿਰਤੀ ਦੇ ਨਿਯਮ ਐਸੇ ਨੇ ਜਿਹੜੇ ਮਨੁੱਖ ਨੇ ਖੋਜੇ, ਔਰ ਸੰਸਾਰ ਨੂੰ ਦੱਸਿਆ ਕਿ ਇਹ ਐਸੇ ਨੇ। ਇਹ ਮਨੁੱਖ ਦੀ ਸਿਆਣਪ ਕਹੀ ਜਾ ਸਕਦੀ ਹੈ। ਸਿਆਣਪ ਨਾਲ ਇਸਨੇ ਬਹੁਤ ਕੁਝ ਪਾਇਆ ਹੈ। ਜੇ ਇਹ ਆਕਾਸ਼ ਵਿੱਚ ਚਲਿਆ ਗਿਆ, ਇਹਨੇ ਤਾਰੇ ਖੋਜ ਲਏ, ਸੂਰਜ ਨੂੰ ਬਕਾਇਦਾ ਨਾਮ ਦਿੱਤਾ, ਮਨੁੱਖ ਦਾ ਦਿੱਤਾ ਹੋਇਆ ਨਾਮ ਹੈ ਕਿ ਇਹ ਸੂਰਜ ਹੈ, ਇਹ ਚੰਦਰਮਾ ਹੈ, ਇਹ ਸ਼ੁਕਰ ਹੈ, ਇਹ ਸ਼ਨੀ ਹੈ, ਇਹ ਮੰਗਲ ਗ੍ਰਹਿ ਹੈ। ਬਕਾਇਦਾ ਜਿਹੜੇ 7 ਦਿਨ ਨੇ, ਇਹਨਾਂ ਨੂੰ ਮਨੁੱਖ ਨੇ ਨਾਵਾਂ ਨਾਲ ਸਿੰਗਾਰਿਆ, ਔਰ ਬਕਾਇਦਾ ਇਹ ਲੱਭਿਆ ਕਿ ਸੂਰਜ ਦਾ ਦਿਨ ਹੈ ਜਿਸ ਨੂੰ ਤੁਸੀਂ ਐਤਵਾਰ ਕਹਿੰਦੇ ਹੋ। ਇੰਗਲਿਸ਼ ਵਿੱਚ ਉਸ ਨੂੰ ਤੁਸੀਂ ਕਹਿੰਦੇ ਹੋ ਸੰਡੇ, ਸੂਰਜ ਦਾ ਦਿਨ। ਔਰ ਹਿੰਦੁਸਤਾਨ ਦੇ ਰਿਸ਼ੀਆਂ ਨੇ, ਕਿਉਂਕਿ ਸੂਰਜ ਨੂੰ ਰਵ ਕਹਿੰਦੇ ਨੇ, ਉਹਨਾਂ ਨੇ ਇਸ ਦਿਨ ਨੂੰ ਰਵੀਵਾਰ ਕਿਹਾ। ਸੂਰਜ ਦਾ ਦਿਨ ਹੈ, ਪੱਛਮ ਵਿੱਚ ਇਹ ਗੱਲ ਬਹੁਤ ਬਾਅਦ ਵਿੱਚ ਪਹੁੰਚੀ, ਪਹਿਲਾਂ ਹਿੰਦੁਸਤਾਨ ਦੇ ਰਿਸ਼ੀਆਂ ਨੇ ਖੋਜ ਕੀਤੀ। ਉਹਨਾਂ ਨੇ ਐਤਵਾਰ ਤੋਂ ਅਗਲੇ ਦਿਨ ਨੂੰ ਬਕਾਇਦਾ ਸੋਮ ਦਾ ਨਾਮ ਦਿੱਤਾ ਕਿ ਚੰਦਰਮਾ ਦਾ ਦਿਨ ਹੈ। ਫਿਰ ਮੰਗਲ ਗ੍ਰਹਿ ਹੈ, ਬੁੱਧ ਗ੍ਰਹਿ ਹੈ, ਵੀਰ ਗ੍ਰਹਿ ਹੈ, ਸ਼ੁਕਰ ਗ੍ਰਹਿ ਹੈ, ਸ਼ਨੀ ਗ੍ਰਹਿ ਹੈ। ਐਸੇ ਗ੍ਰਹਿਆਂ ਦੇ ਨਾਵਾਂ ਨਾਲ ਵੀ ਦਿਨਾਂ ਨੂੰ ਸ਼ਿੰਗਾਰਿਆ, ਰੁੱਤਾਂ ਨੂੰ ਨਾਮ ਦਿੱਤੇ, ਥਿੱਤਾਂ ਨੂੰ ਨਾਮ ਦਿੱਤੇ, ਬਕਾਇਦਾ ਯੁੱਗਾਂ ਤੱਕ ਨੂੰ ਮਨੁੱਖ ਨੇ ਨਾਮ ਦਿੱਤੇ। ਇਹ ਮਨੁੱਖ ਦੀ ਸਿਆਣਪ ਹੈ। ਪਰ ਦੇਖਣਾ ਇਹ ਹੈ ਕਿ ਕੀ ਇਸਨੇ ਆਪਣੀ ਸਿਆਣਪ ਵਿੱਚ ਹਰ ਬੰਦੇ ਨੇ ਨਾਮ ਨਹੀਂ ਦਿੱਤੇ, ਹਰ ਬੰਦੇ ਨੇ ਖੋਜ ਨਹੀਂ ਕੀਤੀ। ਕੁਝ ਇੱਕ ਵਿਰਲੇ ਜਦੋਂ ਉਸ ਖੋਜ ਵਿੱਚ ਉਤਰੇ, ਉਹ ਕੁਝ ਪ੍ਰਾਪਤ ਕਰ ਪਾਏ, ਉਹ ਦੁਨੀਆਂ ਦੇ ਲੋਕਾਂ ਨੂੰ ਚਾਨਣ ਦੇ ਗਏ। ਚਾਹੇ ਉਹ ਖੋਜ ਸੰਸਾਰ ਦੀ ਸੀ, ਚਾਹੇ ਸਪੇਸ ਦੀ ਸੀ, ਚਾਹੇ ਪਸ਼ੂਆਂ ਪੰਛੀਆਂ ਦੀ ਸੀ, ਚਾਹੇ ਧਰਤੀ ਦੀ ਸੀ, ਪੱਥਰਾਂ ਦੀ ਸੀ, ਮਨੁੱਖ ਨੇ ਇੱਕ ਨੇ ਖੋਜ ਕੀਤੀ, ਦੁਨੀਆਂ ਨੂੰ ਸੇਧ ਮਿਲ ਗਈ। ਹੂ ਹੂ ਇਸ ਤਰ੍ਹਾਂ ਹੀ ਕੁਝ ਐਸੇ ਲੋਕ ਜਿਹੜੇ ਪਰਮਾਰਥ ਵਿੱਚ ਉਤਰੇ, ਪਦਾਰਥ ਵਾਲਿਆਂ ਪਦਾਰਥ ਖੋਜਿਆ, ਕੁਝ ਲੋਕ ਐਸੇ ਜਿਹੜੇ ਪਰਮਾਰਥ ਦੀ ਖੋਜ ਕਰਨ ਲਈ ਉਤਰੇ ਕਿ ਪਰਮਾਰਥ ਖੋਜਿਆ ਜਾਏ। ਉਹਨਾਂ ਨੇ ਜਦੋਂ ਸਮਝਣ ਦਾ ਯਤਨ ਕੀਤਾ, ਉਹਨਾਂ ਨੂੰ ਸਮਝ ਵਿੱਚ ਗੱਲ ਨਾ ਆਈ। ਉਹਨਾਂ ਨੇ ਇਸੇ ਲਈ ਐਸੇ ਬਚਨ ਕਹੇ ਕਿ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਸੰਜਮ ਸਹਿਸ ਸਿਆਣਪਾ ਪਿਆਰੇ, ਇੱਕ ਨਾ ਚੱਲੀ ਨਾਲ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ। ਈਸ਼ਵਰ ਦੀ ਪ੍ਰਾਪਤੀ ਲਈ ਉਹਨਾਂ ਐਸਾ ਦੱਸਿਆ ਕਿ ਭਾਈ ਈਸ਼ਵਰ ਨੂੰ ਪ੍ਰਾਪਤ ਕਰਨਾ ਹੈ ਤਾਂ ਆਪਣੀ ਸਿਆਣਪ ਨੂੰ ਤਿਆਗਣਾ ਪਏਗਾ, ਕਿਉਂਕਿ ਤੁਹਾਡੀ ਸਿਆਣਪ ਜੋ ਸੋਚੇਗੀ ਉਹਦੀ ਕੋਈ ਤੁਹਾਡੀ ਸਿਆਣਪ ਦੀ ਹੱਦ ਹੈ। ਕਿਤੇ ਜਾ ਕੇ ਤੁਹਾਡੀ ਸਿਆਣਪ ਅਕਲ ਕੰਮ ਨਹੀਂ ਕਰਦੀ, ਪਰ ਤੁਸੀਂ ਬੈਠ ਜਾਂਦੇ ਹੋ, ਕਹਿੰਦੇ ਮੇਰੀ ਅਕਲ ਜਵਾਬ ਦੇ ਗਈ ਹੈ, ਮੈਂ ਕੁਝ ਕਰ ਨਹੀਂ ਸਕਦਾ। ਉੱਥੇ ਜਾ ਕੇ ਅਕਲ ਮੁੱਕ ਜਾਂਦੀ, ਜਿੱਥੇ ਜਾ ਕੇ ਅਕਲ ਮੁੱਕਦੀ ਹੈ, ਸਿਆਣਪ ਮੁੱਕ ਜਾਂਦੀ ਹੈ, ਉੱਥੋਂ ਈਸ਼ਵਰ ਦੀ ਪ੍ਰਾਪਤੀ ਦਾ ਰਸਤਾ ਸ਼ੁਰੂ ਹੁੰਦਾ ਹੈ। ਬੜੇ ਬੜੇ ਸੰਜਮ ਵੀ ਮਨੁੱਖ ਨੇ ਕੀਤੇ, ਆਪ ਦੇਖਦੇ ਹੋ ਜਲ ਤਾਰੇ ਕੀਤੇ, ਉਲਟਾ ਲਟਕਿਆ, ਧੂਣੀਆਂ ਤਪਾਈਆਂ, ਜੰਗਲਾਂ ਵਿੱਚ ਗਿਆ, ਕੰਨ ਪਾੜ ਲੈ, ਚੁੱਪ ਰਹਿ ਕੇ ਵੀ ਦੇਖਿਆ, ਸੰਸਾਰ 'ਤੇ ਘੁੰਮਿਆ, ਇੱਕ ਇੱਕ ਚੀਜ਼ ਨੂੰ ਗਾਹਿਆ, ਦੇਖਿਆ, ਖੋਜਿਆ। ਹਰ ਚੀਜ਼ ਖੋਜਣ ਤੋਂ ਬਾਅਦ ਜਿਹੜੇ ਇਸ ਪਰਮਾਰਥ ਦੇ ਖੋਜੀ ਸਨ, ਉਹਨਾਂ ਨੇ ਐਸੇ ਬਚਨ ਦਿੱਤੇ, ਐਸੇ ਬਚਨ ਕਹੇ ਕਿ ਸਭ ਜਗ ਹੋਂ ਫਿਰੇ ਉਹ ਮੰਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਪਰਮਾਰਥ ਦੇ ਪਾਂਡੀਆਂ ਨੇ ਐਸੇ ਬਚਨ ਕਹੇ ਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਲ, ਤਨ ਧਨ ਹੋਸ਼ੀ ਹਾਰ ਜਾਣੇ ਕੋਈ ਜਨ। ਇਹ ਤਨ ਸਵਾਹ ਹੋ ਜਾਏਗਾ, ਇਹ ਤਨ ਮਿੱਟੀ ਬਣ ਜਾਏਗਾ, ਪਰ ਉਹਨਾਂ ਐਸੀ ਗੱਲ ਕਹੀ ਕਿ ਜਾਣੇ ਕੋਈ ਜਨ, ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣਦਾ ਹੈ, ਸਾਰੇ ਨਹੀਂ ਤਾਂ ਧਨ ਲਈ ਦੌੜਦੇ ਨੇ, ਪਦਾਰਥ ਲਈ ਦੌੜਦੇ ਨੇ, ਸੁੱਖਾਂ ਲਈ ਦੌੜਦੇ ਨੇ ਕਿ ਪ੍ਰਾਪਤ ਹੋ ਜਾਏ। ਪਰ ਉਹਨਾਂ ਨੇ ਕਿਹਾ ਕਿ ਧਨ ਸਾਰ ਨਹੀਂ ਹੈ, ਧਨ ਸ੍ਰੇਸ਼ਟ ਨਹੀਂ ਹੈ, ਦੁਨੀਆਂ ਦੇ ਪਦਾਰਥ ਸ੍ਰੇਸ਼ਟ ਨਹੀਂ ਹਨ, ਪੁੱਤਰ ਧੀਆਂ ਸ੍ਰੇਸ਼ਟ ਨਹੀਂ ਹਨ। ਉਹਨਾਂ ਦੀ ਖੋਜ ਨੇ ਸੰਸਾਰ ਨੂੰ ਇੱਕ ਰਸਤਾ ਦਿੱਤਾ ਕਿ ਜੋਗੀ, ਜਤੀ, ਤਪੀ, ਸੰਨਿਆਸੀ ਜਿਹੜੇ ਇਹਨਾਂ ਗੱਲਾਂ 'ਚ ਪੈ ਕੇ ਹਾਰ ਗਏ ਸਨ, गुरु ने कहा बहु जोनी भरमना जोगी जति तपी सन्यासी बहु जोनी भरमना। और ऐसे वचन भी उन्होंने कहे कि कोई व्यक्ति कोई भेख बना ले वो किसी भेख ते रीझदा नहीं है, देखी प्रभु न लभई बिन सच्ची सिखन, वो भेख ते प्रसन्न नहीं हुंदा। कोई राजा वाला बना ले, कोई पेखारियां वाला बना ले, कोई कामल पुरुषां दे लिबास लोगां ने पहन ले जिन्हां नूं रब दी पैरा प्राप्ति हो गई, उन्हां दा पहरावा मेरे वर्गे औगणियारियां ने भी प्राप्त कर लिया, उन्हां उस पहरावे नूं पहनिया और दुनिया उस पहरावे नूं सलामां कीतियां कि एक लिबास है ये साधु दा लिबास हुंदा है, रब दे प्यारे दा लिबास है। गुरबाणी ने ऐसे गुरु साहब ने खोल करके ऐसा दस्या कि नहीं वो किसे भेख ते भिजदा नहीं है, उन्हों किसे दे वस्त्रां नाल कोई मतलब नहीं, कोई जैसा मर्जी पहने, वो जदों रीझदा है ते करनी ते रीझदा है, वो किसे दे गाया भी रीझदा नहीं, किसे दे कथा करया भी रीझदा नहीं, वो जदों प्रसन्न हुंदा है ते बाणी ने बचन कह कोई गावे रागी नादी बेदी बहु पांत कर, नहीं हर हर भीजै राम राजे, जिन्ना अंतर कापट विकार है तिन्ना रोए क्या कीजै। वो तो उदो रीझदा है जदों तुहाडे अंदरों कपट निकल जांदे ने, वो उदो रीझ पैंदा है जदों तुहाडे अंदरों विकार दूर चले जांदे ने, वो उदो रीझदा है जदों तुसीं अपना आपा उसनों समर्पण कर देंगे, वो गल्लां नाल नहीं रीझदा, बातां नाल बैकुंठ जाईदा नहीं, बैकुंठ विच उसका वासा है, आपर दे सचखंड वसा निरंकार, सचखंड विच गल्लां नाल नहीं जाया जांदा, सचखंड विच जाण लई तां सच नाल जुड़ना पैगा ना, सच नाल सांझ पाउणी पैगी, जदों अंदरों सच नाल जुड़ जाओगे उदों वो प्रवान कर लेगा ते जिन मन होर मुख होर से कांडे कच्चे हैं उसनों प्रवान नहीं हुंदे, उन्हों तो प्रवान वो हुंदे ने जियो निर्मल बारों निर्मल बारों तो निर्मल जियो निर्मल सतगुर ते करनी कमाणी, कूड़ की सोए पहुंचा नाही मनसा सच समाणी, जन्म रतन जिनी खटिया भले से बड़जारे, कह नानक जिन मन निर्मल सदा रहे वर ना ले, जिन्हां दे मन निर्मल ने वो इस ईश्वर दे नाल रहिंदे ने सदा, जिन्हां दे मन मैले ने ते बाणी ने ऐसे बचन भी कहे कि जीव मैले बारो निर्मल बारो तो निर्मल जीव मैले, तिन्नी जन्म जुए हारिया इतना वड्डा रोग लगा, मरण मनो विसारिया वेदा में नाम उत्तम सो सुनह नाही फिर जो बेतालिया, कह नानक जिनी सच तजिया कूड़े लागे तिनी जन्म जुए हारिया। वो तो सच ते रिझदा है क्योंकि खुद सच है, याद रखियो जिवें पानी विच पाया पानी एकमेक हो जाता है, जिवें दुध विच पाया दुध एकमेक हो जाता है, जदों कोई वखरी चीज पाओगे उहदा रंग वखरा होगा, इस करके उस विच समान लई सच दी लोड़ पैंदी है, सच ही सच विच समा सकदा है। बाणी दे बचन कहने विच सच्चे कूड़ ना कढ़ई वेखो कर निरजास, कूड़े झूठे कदे सच विच नहीं समांदे, बेशक निर्णय करके देख लो सब, सच ही सच विच समाएगा क्योंकि जाति एक है सच दी, झूठ सच विच समाएगा नहीं, ਤਾਂ ਗੁਰਦੇਵ ਜੀ ਨੇ ਇਸ ਬਚਨ ਕਹੇ ਕਿ ਤੁਹਾਡੀ ਸਿਆਣਪ ਜਿਹੜੀ ਹੈ ਇਹ ਉਸ ਦੀ ਪ੍ਰਾਪਤੀ ਲਈ ਕੰਮ ਨਹੀਂ ਦਿੰਦੀ, ਕਿਉਂਕਿ ਤੁਹਾਡੀ ਸਿਆਣਪ ਦਾ ਕੋਈ ਦਾਇਰਾ ਹੈ, ਉੱਥੇ ਪਹੁੰਚ ਕੇ ਸਿਆਣਪ ਹਾਰ ਜਾਂਦੀ ਹੈ, ਕਿੰਨੀ ਕੁ ਦੂਰ ਤੱਕ ਜਾਏਗੀ, ਕਿੰਨਾ ਕੁ ਖੋਜੇਗੀ। ਇੱਕ ਮਨੁੱਖ ਆਪਣੀ ਜ਼ਿੰਦਗੀ 'ਚ ਕਿੰਨੀਆਂ ਕੁ ਖੋਜਾਂ ਕਰ ਲਏਗਾ, ਕਿੰਨੀ ਕੁ ਸਟੱਡੀ ਕਰ ਲਏਗਾ, ਕਿੱਥੋਂ ਕੁ ਤੱਕ ਪਹੁੰਚ ਜਾਏਗਾ, ਆਖਰ ਉਮਰ ਹੀ ਕੀ ਹੈ। ਇੱਕ ਦਿਨ ਹਾਰ ਕੇ ਕਹਿਣਾ ਪਏਗਾ, ਨਹੀਂ ਇਤਨਾ ਗਿਆਨ ਮੈਂ ਇਕੱਲਾ ਪ੍ਰਾਪਤ ਨਹੀਂ ਕਰ ਸਕਦਾ। ਪਰ ਜਦੋਂ ਈਸ਼ਵਰ ਨਾਲ ਜੁੜਦੇ ਹੋ ਤਾਂ ਆਪਣੀ ਸਿਆਣਪ ਤਿਆਗ ਦਿੰਦੇ ਹੋ, ਆਪਣੀ ਅਕਲ ਨੂੰ ਕਿਨਾਰੇ ਰੱਖ ਦਿੰਦੇ ਹੋ, ਆਪਣਾ ਆਪਾ ਉਸ ਨੂੰ ਸਮਰਪਣ ਕਰ ਦਿੰਦੇ ਹੋ, ਇੱਕ ਇੱਕ ਸਵਾਸ ਨਾਲ ਉਸ ਨਾਲ ਜੁੜਦੇ ਹੋ, ਖਿਰਤ ਵਿੱਚ ਨਿਰਮਲਤਾ ਹੀ ਆ ਜਾਂਦੀ, ਮਨ ਨਿਰਮਲ ਹੋ ਜਾਂਦਾ, ਸੰਗਤ ਨਿਰਮਲ ਹੋ ਜਾਂਦੀ, ਵਿਚਾਰ ਨਿਰਮਲ ਹੋ ਜਾਂਦੇ, ਜੀਵਨ ਨਿਰਮਲ ਹੋ ਜਾਂਦਾ। ਇੱਧਰੋਂ ਸਭ ਕੁਝ ਤਿਆਗ ਦਿੱਤਾ, ਦੂਸਰੇ ਪਾਸੇ ਸਭ ਪ੍ਰਾਪਤ ਹੋ ਗਿਆ। ਇੱਧਰ ਸੰਸਾਰ ਨਾਲ ਸਾਂਝ ਤੋੜੋਗੇ ਨਾ ਤੇ ਫਿਰ ਸੰਸਾਰ ਨਾਲ ਹੀ ਜੁੜੇਗੀ, ਪਰ ਢੰਗ ਅਲੱਗ ਹੋਏਗਾ। ਸੰਸਾਰ ਵਿੱਚ ਨਿਰੰਕਾਰ ਵਸਦਾ ਨਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮੈਂ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ, ਉਹ ਸੰਸਾਰ ਵਿੱਚ ਵਸਦਾ ਹੈ। ਜਦੋਂ ਫਿਰ ਸੰਸਾਰ ਨਾਲ ਜੁੜੋਗੇ, ਇਸ ਲਈ ਨਹੀਂ ਕਿ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਧਨ ਹੈ, ਮੇਰੇ ਪਦਾਰਥ ਨੇ, ਮੇਰੇ ਮਿੱਤਰ ਨੇ, ਮੇਰਾ ਸਭ ਕੁਝ ਹੈ, ਬਲਕਿ ਇਸ ਲਈ ਜੁੜੋਗੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਨਾਲ ਸਾਂਝ ਪੈ ਜਾਏਗੀ, ਗੋਬਿੰਦ ਨਾਲ ਜੁੜੋਗੇ, ਕੋਈ ਬੇਗਾਨਾ ਨਹੀਂ ਰਹੇਗਾ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਾ, ਕਿਉਂਕਿ ਨਿਰੰਕਾਰ ਦਿਸ ਪਏਗਾ ਸਾਰਿਆਂ ਵਿੱਚ। ਪਰ ਕਦੋਂ ਦਿਸੇਗਾ? ਜਦੋਂ ਆਪਣੀ ਸਿਆਣਪ ਨੂੰ ਕਿਨਾਰੇ 'ਤੇ ਰੱਖਦੇ ਹੋਏ, ਉੱਥੇ ਸਿਆਣਪ ਨਹੀਂ ਚੱਲਦੀ। ਬਾਣੀ ਕਹਿੰਦੀ ਤਿਸ ਨਾਲ ਸਿਆਣਪ ਨਾ ਚੱਲੇ, ਨਾ ਹੁਜਤ ਕਰਨੀ ਜਾਣੀ, ਉੱਥੇ ਤੁਹਾਡੀ ਚਤਰਾਈ ਵੀ ਨਹੀਂ ਚੱਲਦੀ, ਚੁਸਤੀ ਚਲਾਕੀ ਨਹੀਂ ਚੱਲੇਗੀ ਉਸ ਨਾਲ। ਪਰ ਐਸੇ ਬਚਨ ਬਾਣੀ ਨੇ ਕਿਹਾ ਕਿ ਤੂੰ ਵਣਜਾਰਾ ਹੈ, ਵਣਜ ਕਰਨ ਲਈ ਆਇਆ ਹੈ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਮ ਹੈ ਨਾਲ, ਅੱਗੇ ਸਹੁ ਸੋ ਜਾਣ ਹੈ ਲੈਸੀ ਵਸਤ ਸੰਭਾਲ। ਉਹ ਬੜਾ ਚਤੁਰ ਹੈ, ਅੱਗੇ ਉਹ ਤੁਹਾਡੀ ਵਸਤੂ ਨੂੰ ਸੰਭਾਲੇਗਾ, ਦੇਖੇਗਾ ਕੀ ਹੈ। ਆਈ ਰੇ ਰਾਮ ਕਹੋ ਚਿਤ ਲਾਏ, ਇੱਕ ਐਸਾ ਵਿਅਕਤੀ ਹੋਇਆ ਹੈ ਇਤਿਹਾਸ ਵਿੱਚ ਜਿਸਦਾ ਨਾਮ ਆਇਆ, ਕਾਰੂ ਸੀ ਨਾਮ ਉਸਦਾ, ਕਾਰੂ। ਗੁਰੂ ਨਾਨਕ ਦੇਵ ਸਾਹਿਬ ਕਾਰੂ ਨੂੰ ਮਿਲੇ ਨੇ, ਇਤਿਹਾਸ ਵਿੱਚ ਐਸਾ ਜ਼ਿਕਰ ਆਉਂਦਾ ਹੈ। ਤੇ ਕਾਰੂ ਇੰਨਾ ਲੋਭੀ ਸੀ ਕਿ ਧਨ ਕਿਸੇ ਪਾਸ ਨਹੀਂ ਸੀ ਛੱਡਦਾ, ਸਭ ਲੋਕਾਂ ਦੇ ਪਾਸੋਂ ਧਨ ਖੋਲਿਆ, ਜਦੋਂ ਦੇਖਿਆ ਹੁਣ ਕਿਸੇ ਪਾਸ ਨਹੀਂ ਹੈ ਤਾਂ ਐਲਾਨ ਕਰ ਦਿੱਤਾ ਕਿ ਜਿਹੜਾ ਵਿਅਕਤੀ ਮੈਨੂੰ 125 ਰੁਪਇਆ ਲਿਆ ਕੇ ਦੇਵੇਗਾ ਉਸ ਨਾਲ ਮੈਂ ਆਪਣੀ ਬੱਚੀ ਦੀ ਸ਼ਾਦੀ ਕਰ ਦਿਆਂਗਾ। ਕਹਾਣੀ ਇਹ ਦੱਸਦੀ ਹੈ ਕਿ ਇੱਕ ਲੜਕਾ ਆਪਣੀ ਮਾਂ ਦੇ ਪਾਸ ਜਾ ਕੇ ਕਹਿਣ ਲੱਗਾ, ਮੈਨੂੰ ਚਾਹੀਦਾ ਹੈ 125 ਰੁਪਇਆ, ਕਿਤੋਂ ਵੀ ਪੈਦਾ ਕਰਕੇ ਦਿਓ। ਮਾਂ ਕਹਿਣ ਲੱਗੀ, ਪੁੱਤਰ ਕਾਰੂ ਨੇ ਛੱਡਿਆ ਕਿਸੇ ਪਾਸ ਨਹੀਂ, ਕਿੱਥੋਂ ਲਿਆਵਾਂ 125 ਰੁਪਇਆ। ਕਹਿਣ ਲੱਗਾ, ਨਹੀਂ ਇਸ ਗੱਲ ਦਾ ਮੈਨੂੰ ਨਹੀਂ, ਕਿਤੋਂ ਵੀ ਲੈ ਕੇ ਆਓ, ਮੈਨੂੰ 125 ਰੁਪਇਆ ਚਾਹੀਦਾ ਹੈ। ਮਾਂ ਨੂੰ ਯਾਦ ਆਇਆ ਕਿ ਜਦੋਂ ਤੇਰੇ ਬਾਪ ਨੂੰ ਦਫਨਾਇਆ ਸੀ, ਪੁਰਾਣੇ ਸਮਿਆਂ ਦੀ ਐਸੀ ਰੀਤੀ ਸੀ ਕਿ ਲੋਕ 125 ਰੁਪਏ ਮੂੰਹ ਵਿੱਚ ਪਾ ਕੇ ਫਿਰ ਦਫਨਾਉਂਦੇ, ਉਹਦੇ ਮੂੰਹ ਵਿੱਚ 125 ਰੁਪਇਆ ਪਾਇਆ ਸੀ, ਉੱਥੋਂ ਮਿਲ ਸਕਦਾ ਹੈ। ਕਹਾਣੀ ਕਹਿੰਦੀ ਕਿ ਉਸ ਲੜਕੇ ਨੇ ਆਪਣੇ ਪਿਤਾ ਦੀ ਕਬਰ ਪੁੱਟ ਲਈ, ਕਵਰ ਪੁੱਟ ਕੇ ਲਿਆ ਕੇ ਕਾਰੂ ਨੂੰ ਸਵਾਰ ਪੈ ਦਿੱਤਾ। ਔਰ ਐਸਾ ਲਾਲਚੀ ਜਿਹਨੂੰ ਪੁੱਛਿਆ ਕਿ ਸਵਾਰ ਪਿਆ ਮਿਲਿਆ ਕਿੱਥੋਂ ਹੈ, ਉਸ ਬੱਚੇ ਨੇ ਕਿਹਾ ਕਬਰ ਪੁੱਟ ਕੇ ਲਿਆਇਆ ਹਾਂ। ਤੇ ਕਹਾਣੀ ਇਹ ਦੱਸਦੀ ਹੈ ਕਿ ਕਾਰੂ ਨੇ ਕਬਰਾਂ ਪੁਟਾ ਕੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਪੈਸੇ ਕਢਾ ਲਏ। ਐਸਾ ਲਾਲਚੀ ਵਿਅਕਤੀ ਬੜਾ ਸਿਆਣਾ ਸੀ ਆਪਣੇ ਹੱਕ ਵਿੱਚ, ਤਾਂ ਬੜਾ ਪੈਸਾ ਜੋੜ ਲਿਆ। ਅੱਜ ਦਾ ਮਨੁੱਖ ਵੀ ਐਸਾ ਹੀ ਕਰਨਾ ਜੋੜ ਰਿਹਾ। ਗੁਰੂ ਨਾਨਕ ਸਾਹਿਬ ਮਿਲੇ ਕਾਰੂ, ਜਾ ਕੇ ਦਰਵਾਜ਼ੇ 'ਤੇ ਖੜ ਗਏ। ਭਾਈ ਮਰਦਾਨਾ ਭਾਈ ਬਾਲਾ ਨਾਲ ਨੇ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੁਝ ਰੋੜ ਇਕੱਠੇ ਕਰ ਲਓ। ਰੋੜ ਸਮਝਦੇ ਹੋ, ਰੋੜ ਕੀ ਹੁੰਦੇ? ਧਰਤੀ 'ਤੇ ਬਹੁਤ ਸਖਤ ਮਿੱਟੀ 'ਤੇ ਬਣ ਜਾਂਦੇ ਨੇ ਪੱਥਰ ਦੀ ਤਰ੍ਹਾਂ। ਰੋੜ ਇਕੱਠੇ ਕਰ ਲਓ, ਰੋੜ ਇਕੱਠੇ ਕਰਕੇ ਝੋਲੀਆਂ ਭਰ ਲਈਆਂ ਗਈਆਂ। ਕਾਰੂ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਗਏ। ਦਰਬਾਰ ਨੂੰ ਕਿਹਾ ਕਾਰੂ ਨੂੰ ਮਿਲਣਾ ਹੈ। ਉਸਨੇ ਫਕੀਰੀ ਲਿਬਾਸ ਤੱਕਿਆ, ਕਹਿਣ ਲੱਗਾ ਫਕੀਰ ਜਪਦੇ ਹੋ, ਚਲੇ ਜਾਓ ਵਾਪਸ ਇਸ ਦਰਵਾਜ਼ੇ ਤੋਂ, ਅੱਜ ਤਾਈਂ ਕਿਸੇ ਨੂੰ ਕੁਝ ਨਹੀਂ ਮਿਲਿਆ। ਕੁਝ ਲੈਣਾ ਚਾਹੁੰਦੇ ਹੋ ਨਾ? ਕੁਝ ਨਹੀਂ ਮਿਲੇਗਾ, ਚਲੇ ਜਾਓ ਵਾਪਸ। ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਜਾ ਕਾਰੂ ਨੂੰ ਕਹਿ ਅਸੀਂ ਕੁਝ ਲੈਣ ਨਹੀਂ ਆਏ, ਕੁਝ ਦੇਣ ਆਏ। ਦੌੜਿਆ ਦਰਬਾਰ, ਕਾਰੂ ਵੱਲ ਦੌੜਿਆ, ਜਾ ਕੇ ਕਿਹਾ ਕਿ ਬਾਦਸ਼ਾਹ ਸਲਾਮਤ, ਬਾਹਰ ਕੁਝ ਫਕੀਰ ਆਏ ਨੇ ਤਿੰਨ, ਤੇ ਉਹ ਕੁਝ ਤੁਹਾਨੂੰ ਦੇਣਾ ਚਾਹੁੰਦੇ ਨੇ। ਕਹਿਣ ਲੱਗਾ ਠੀਕ ਹੈ ਚਲੋ। ਜਦੋਂ ਦਰਵਾਜ਼ੇ 'ਤੇ ਆਇਆ, ਗੁਰੂ ਨਾਨਕ ਸਾਹਿਬ ਨੂੰ ਆਦੇਸ਼ ਕੀਤੀ, ਨਮਸਕਾਰ ਕੀਤੀ, ਦੱਸੋ ਕੀ ਦੇਣਾ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਅਮਾਨਤ ਰੱਖਣੀ ਹੈ, ਤੂੰ ਰਾਜਾ ਹੈ ਨਾ, ਤੇ ਰਾਜਾ ਅਮਾਨਤ ਵਿੱਚ ਖਿਆਲਤ ਨਹੀਂ ਕਰਦਾ, ਇਸ ਕਰਕੇ ਤੇਰੇ ਪਾਸ ਅਮਾਨਤ ਰੱਖਣੀ ਹੈ। ਅਸੀਂ ਬਾਹਰ ਜਾ ਰਹੇ ਹਾਂ, ਜੇ ਵਾਪਸ ਆ ਗਏ ਤਾਂ ਤੇਰੇ ਕੋਲੋਂ ਲੈ ਲਵਾਂਗੇ, ਨਹੀਂ ਫਿਰ ਪਰਲੋਕ ਵਿੱਚ ਲਵਾਂਗੇ। ਰੋੜ ਸੰਭਾਲ ਦਿੱਤੇ ਕਾਰੂ ਨੂੰ, ਸਭ ਲੈ ਰੋੜ ਲੈ ਕੇ ਅੰਦਰ ਚਲਿਆ ਗਿਆ। ਘਰਵਾਲੀ ਪੁੱਛਦੀ ਕੌਣ ਸਨ? ਕਹਿੰਦਾ ਕੋਈ ਫਕੀਰ ਸੀ, ਇਹ ਰੋੜ ਅਮਾਨਤ ਰੱਖ ਗਏ ਨੇ, ਤੇ ਨਾਲ ਇਹ ਕਹਿ ਗਏ ਨੇ ਕਿ ਜੇ ਵਾਪਸ ਆਏ ਤਾਂ ਪ੍ਰਾਪਤ ਕਰ ਲਵਾਂਗੇ, ਨਹੀਂ ਫਿਰ ਅੱਗੇ ਦਰਗਾਹ ਵਿੱਚ ਲਵਾਂਗੇ। ਕਹਿਣ ਲੱਗੀ ਕਿਵੇਂ ਲੈ ਕੇ ਜਾਓਗੇ ਦਰਗਾਹ ਵਿੱਚ ਰੋੜ? ਦਰਗਾਹ ਵਿੱਚ ਤਾਂ ਕੋਈ ਨਾਲ ਨਹੀਂ ਜਾਏਗਾ, ਇਹ ਤੁਹਾਡਾ ਸਰੀਰ ਵੀ ਇੱਥੇ ਰਹਿ ਜਾਣਾ, ਇੱਕ ਸੂਈ ਵੀ ਨਹੀਂ ਉਠਾ ਸਕੋਗੇ ਘਰ ਵਿੱਚੋਂ। ਜਦੋਂ ਸਰੀਰ ਹੀ ਨਾਲ ਨਹੀਂ ਜਾਣਾ, ਰੋੜ ਕਿਵੇਂ ਚਲੇ ਜਾਣਗੇ? ਝੂਠੇ ਹੋਵੋਗੇ, ਅੱਗੇ ਜਾ ਕੇ ਲੱਭੋ ਫਕੀਰਾਂ ਨੂੰ, ਉਹਨਾਂ ਦੇ ਰੋੜ ਵਾਪਸ ਕਰ ਦਿਓ। ਆਦਮੀ ਪਿਆਏ ਲਵ ਲਿਆਏ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿਣ ਲੱਗਾ ਫਕੀਰ ਸਾਈਂ ਇਹ ਆਪਣੀ ਅਮਾਨਤ ਵਾਪਸ ਲੈ ਜਾਓ। ਗੁਰੂ ਸਾਹਿਬ ਕਹਿਣ ਲੱਗੇ ਕਿਉਂ ਭਾਈ, ਕਿਉਂ ਵਾਪਸ ਲੈ ਜਾਈਏ? ਰਾਜਾ ਹੈ ਨਾ, ਤੇਰੇ ਪਾਸ ਰੱਖੀ ਹੈ, ਤੈਨੂੰ ਕਿਹਾ ਹੈ ਅਸੀਂ ਲੈ ਲਵਾਂਗੇ, ਇੱਥੇ ਨਹੀਂ ਤਾਂ ਪ੍ਰਲੋਕ ਵਿੱਚ। ਕਹਿਣ ਲੱਗਾ ਤਾਂ ਹੀ ਤਾਂ ਵਾਪਸ ਲੌਟਾ ਰਿਹਾ, ਪ੍ਰਲੋਕ ਵਿੱਚ ਇਹ ਅਮਾਨਤ ਨਾਲ ਨਹੀਂ ਜਾਣਗੇ। ਪ੍ਰਲੋਕ ਵਿੱਚ ਤਾਂ ਸਰੀਰ ਵੀ ਨਹੀਂ ਜਾਣਾ। ਮੁਸਕਰਾਏ ਗੁਰੂ ਨਾਨਕ ਸਾਹਿਬ, ਕਹਿਣ ਲੱਗੇ ਕਾਰੂ ਪਰਲੋਕ ਵਿੱਚ ਇਹਨਾਂ ਗਰੀਬਾਂ ਨੂੰ ਤੰਗ ਕਰ ਕਰਕੇ ਜੋੜਿਆ ਧਨ ਜਾਏਗਾ? ਕਾਰੂ ਦੇ ਅੰਦਰ ਪ੍ਰਕਾਸ਼ ਹੋ ਗਿਆ ਇਸ ਬਚਨ ਨਾਲ। ਕਬੀਰ ਜੀ ਬਚਨ ਕਹਿੰਦੇ ਨੇ, ਕਬੀਰ ਸਤਗੁਰ ਸੂਰ ਮੈਂ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਗਿਰ ਪਰਿਆ, ਪਰਿਆ ਕਰੇ ਜੇ ਸ਼ੇਖ। ਗਿਆਨ ਹੋ ਗਿਆ, ਤਨ ਹੀ ਨਾਲ ਜਾਏਗਾ, ਚਰਨਾ ਤੇ ਟਹਿ ਪਿਆ, ਕੀ ਕਰਾਂ ਇਸ ਤਨ ਦਾ, ਇਕੱਠਾ ਜੋ ਕਰ ਬੈਠਾ। ਔਰ ਇਤਿਹਾਸ ਦੱਸਦਾ ਹੈ ਕਿ ਕਾਰੂ ਪਾਸ 40 ਗੰਜ ਮਾਇਆ ਦੇ ਸਨ। 40 ਗੰਜ, ਗੰਜ ਕਹਿੰਦੇ ਨੇ ਟਿੱਬੇ ਨੂੰ, ਟਿੱਬਾ ਰੇਤ ਦਾ ਟਿੱਬੇ ਦੇਖੇ ਨੇ, ਇਹਦੇ ਇਹਦੇ 40 ਗੰਜ ਮਾਇਆ ਦੇ ਅਣਗਿਣਤ ਸਨ ਕਾਰੂ ਪਾਸ ਸੀ। गुरु साहब कहने लगे नाल नहीं जाएगा। कथा किया गरीबा तो खो खिंच के उन्होंने लुटा दे, वापस दे दे, उन्होंने वंड दे, धन वंड दिता गया। मनुख की सियाणप धन इकट्ठा करती है, गुरु दसदा है कि धन नाल नहीं जाएगा। मनुख की सियाणप तो बहुत कुछ ऐसा कर लेंगी जेड़े तो गुरु इनकार करता है। अब मनुख सियाणा हो गई तो केसदारी कटाता है ना, पर गुरु कहना नहीं, जे तेरे कटिया कटी जाती तो एक बारी कट लेना मुड़के ना आती भाई, बार बार तू कटदा है, बार बार वो तेन दे रहा है, तू फिर समझदा नहीं कि जरूरी होएगा मेरे लिए। तुसी सोचा कदे तुहाडे सिर ते उन्हें केस क्यों दिते ने, इन्हें इन्हें लंबे क्यों दिते ने, तुहाडे शरीर विच सब तो कोई कीमती वस्तु है, तुहाडे शरीर नूं चलाउण लई तां उह तुहाडा दिमाग है, दिमाग की संभाल लई उसने तुहानूं लंबे केस दिते ने, ये तुहानूं कुदरत विचों सूरज तो चंद्रमा तो हवा चो पानी चो सब कासे च लैके शक्ति तुहाडे दिमाग नूं पछाणदे ते जदों कोई एक बार किसी केस नूं कट दिंदा है उन्हूं दोबारा तो उन्ना लंबा करन लई हजारां गुणा एनर्जी शरीर की वेस्ट हुंदी है। जदों कितें केसां की फिलासफी विच जाओ तां अज एक खोज हो रही है कि तुहाडे केसां नूं पुट के कोई रोगी होवे किते बैठा ते रोगी दी दवाई तुसी लैनी है, रोगी आया नहीं उहदे केस पुट के कोई लै आया, लै के डाक्टर नूं सिम्पटम दस्से, होम्योपैथी दी खोज है, डाक्टर ने सिम्पटम समझे केस दी जड़ां दवाई च पाती, कर बैठा मरीज राजी हो जाएगा, केस इन्नी शक्ति रखदे केसां नूं पुट के जहर च पा दिओ तो बंदा बीमार होकर मर जाएगा घर बैठे। जिवें जिवें मनुख अपनी सियाणप नाल अगे वधदा बहुत सारी खोजां ये शरीर प्रति भी इन्हें करियां और करेगा भी अगे नूं होर जाएगा बरीकी नाल, पर परमात्मा दे रस्ते ते इस दी सियाणप कम नहीं हुंदी। गुरु साहब जी ने बचन कहे, आपने श्लोक श्रवण किया है, चौदहवीं अष्टपदी सुखमी साहब जी सतगुरुदेव जी कहते तजहो सियाणप सुर जनहो, ऐ सियाणे पुरशो ऐ चतुर पुरशो अपनी सियाणप नूं छड्ड दिओ, सिमरहो हर हर राय, ओ हरि जो तमाम जीवां नूं हरिया भरिया रखण वाला है और सब दा राजा है, राजान राज पानान पहान, पान कहते हैं सूरज, सूरजान सूरज है प्रकाश रूप है, राजान राज पानान भान, देवान देव देवत्या तो भी वड़ा देवता है, उपमा महान जिसकी उपमा कही नहीं जा सकती। इस करके अपनी सियाणप नूं छड्ड के उस हरी राजे नूं सिमरन करो, तजो सियाणप सुरजन हो सिमरहो हर हर राय, एक आस हर मन रखो नानक दुख भरम पौ जाए, एक ईश्वर दी आस अपने मन विच रखो, सब तजो दूजी आसड़ी रख आस इक निरंकार, जदों उस दी आस अपने मन विच रखोगे ते तुहानू कदे निराश नहीं होना पेगा। बाणी ने बचन कहे आसा करिए राम की अवर आस निराश, दूजी आसा तो तुसी निराश हुंदे हो पर जे राम दी आसा कर लो तुहानू कदे निराश नहीं होना पेगा। तो साहब सतगुरु पातशाह कहिंदे एक आस हर मन रखो, एक ईश्वर की आस नूं अपने मन में रखो तो फिर उहदा नतीजा की होगा, नानक दुख भरम पौ जाए, तुहाडे दुख चले जाएंगे, ਤੁਹਾਡੇ ਭੁਲੇਖੇ ਦੂਰ ਹੋ ਜਾਣਗੇ, ਤੁਹਾਡਾ ਡਰ ਲੱਥ ਜਾਏਗਾ। ਨਾਨਕ ਦੁੱਖ ਭਰਮ ਪਹੁੰਚ ਜਾਏ, ਅਗਲੀ ਪੰਕਤੀ ਚ ਕਹਿ ਰਹੇ ਹਨ।
ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ।
ਝੂਠਾ ਹੈ ਮਨੁੱਖ, ਅਤ ਝੂਠਾ ਹੈ। ਜਦੋਂ ਕਿਸੇ ਤੋਂ ਕੁਝ ਲੈਣਾ ਹੈ ਨਾ, ਫਿਰ ਕਹਿੰਦਾ ਮੈਂ ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਦਾ, ਇੱਕ ਵਾਰ ਤੂੰ ਮੇਰੀ ਮਦਦ ਕਰ ਦੇ। ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਮਨੁੱਖ ਅਹਿਸਾਨ ਫਰਾਮੋਸ਼ ਹੈ, ਈਸ਼ਵਰ ਨੇ ਇਸ 'ਤੇ ਕਿੰਨਾ ਅਹਿਸਾਨ ਕੀਤਾ ਹੈ। ਇਹਨੂੰ ਸਰੀਰ ਦਿੱਤਾ, ਇਹਨੂੰ ਅੱਖਾਂ ਦਿੱਤੀਆਂ, ਇਹਨੂੰ ਨੱਕ ਦਿੱਤਾ, ਇਹਨੂੰ ਕੰਨ ਦਿੱਤੇ, ਇਹਨੂੰ ਰਸਨਾ ਦਿੱਤੀ, ਇਹਨੂੰ ਸੋਚਣ ਲਈ ਦਿਮਾਗ ਦਿੱਤਾ, ਇਹਨੂੰ ਪਹਿਨਣ ਲਈ ਕੱਪੜੇ ਦਿੱਤੇ, ਖਾਣ ਲਈ ਭੋਜਨ ਦਿੱਤਾ, ਰਹਿਣ ਲਈ ਘਰ ਦਿੱਤਾ, ਇਹਨੂੰ ਮਾਤਾ ਪਿਤਾ ਦਿੱਤੇ, ਸੰਗੀ ਸਾਥੀ ਦਿੱਤੇ, ਧਨ ਦਿੱਤਾ, ਕਾਰੋਬਾਰ ਦਿੱਤਾ, ਬਹੁਤ ਕੁਝ ਦਿੱਤਾ। ਜਿਸ ਨੇ ਇੰਨਾ ਕੁਝ ਉਸ ਤੋਂ ਲੈ ਕੇ ਉਸਨੂੰ ਭੁੱਲ ਗਿਆ, ਬੰਦੇ ਨੂੰ ਕੀ ਯਾਦ ਰੱਖੇਗਾ? ਬੰਦੇ ਨੂੰ ਝੱਟ ਭੁਲਾ ਦੇਗਾ, ਆਪਣਾ ਕੰਮ ਕੀਤਾ ਠੀਕ ਛੁੱਟੀ, ਕੋਈ ਲੋੜ ਨਹੀਂ ਬੰਦੇ ਨੂੰ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ, ਜੇ ਪਰਮਾਰਥ ਦੇ ਰਸਤੇ 'ਤੇ ਚੱਲਣਾ ਚਾਹੁੰਦਾ ਤਾਂ ਬੰਦੇ ਦੀ ਆਸ ਹੀ ਲਾ ਦੇ, ਕਿਉਂਕਿ ਬੰਦੇ ਦੀ ਟੇਕ ਤਾਂ ਵਿਅਰਥ ਹੈ। ਬੰਦਾ ਇੱਥੇ ਤੇਰੇ ਨਾਲ ਹੈ, ਕਿਆ ਮਦਦ ਕਰੇਗਾ ਤੇਰੀ? ਤੇਰੇ ਅੰਦਰ ਪੀੜਾ ਹੋ ਜਾਏ, ਪੇਟ ਦਰਦ ਹੋ ਜਾਏ, ਕਿਆ ਬੰਦਾ ਉਸ ਦਰਦ ਨੂੰ ਦੂਰ ਕਰ ਸਕਦਾ? ਕਦੇ ਨਹੀਂ। ਉਹ ਤੇਰੇ ਲਈ ਅਰਦਾਸ ਕਰ ਦੇਗਾ, ਤੈਨੂੰ ਦਵਾਈ ਲਿਆ ਕੇ ਦੇ ਦੇਗਾ, ਤੈਨੂੰ ਚੁੱਕ ਕੇ ਹੋਸਪਿਟਲ ਲੈ ਜਾਏਗਾ, ਪਰ ਤੇਰੀ ਪੀੜਾ ਨਹੀਂ ਲੈ ਸਕਦਾ। ਮਨੁੱਖ ਦੀ ਟੇਕ, ਮਨੁੱਖ ਦਾ ਆਸਰਾ ਹੀ ਵਿਅਰਥ ਹੈ। ਕਿਉਂ ਵਿਅਰਥ ਹੈ ਉਹ ਅਗਲੀ ਪੰਕਤੀ 'ਚ ਦੱਸਦੇ ਨੇ।
ਦੇਵਨ ਕੋ ਇੱਕ ਭਗਵਾਨ,
ਕਹਿੰਦੇ ਕਿਉਂਕਿ ਸਭ ਕੁਝ ਤੈਨੂੰ ਦੇਣ ਵਾਲਾ ਇੱਕ ਵਾਹਿਗੁਰੂ ਹੈ, ਉਹ ਭਗਵਾਨ ਤੈਨੂੰ ਸਭ ਕੁਝ ਦਿੰਦਾ ਹੈ। ਤੇਰਾ ਜਨਮ ਹੋਇਆ, ਉਹਨੇ ਤੇਰੇ ਜੀਵਨ ਦੀ ਰੌਹ ਚਲਾਉਣ ਲਈ, ਤੈਨੂੰ ਸਵਾਸ ਲੈਣ ਲਈ ਪਾਉਣ ਦੇ ਦਿੱਤੀ, ਉਹਨੇ ਤੇਰੇ ਪੀਣ ਲਈ ਤੈਨੂੰ ਪਾਣੀ ਦਿੱਤਾ, ਉਹਨੇ ਤੈਨੂੰ ਖੇਲਣ ਲਈ ਧਰਤੀ ਦਿੱਤੀ, ਉਹਨੇ ਤੇਰੇ ਵਿੱਚ ਜੀਵਨ ਦੀ ਸਤਾ ਪੈਦਾ ਕਰਨ ਲਈ ਸੂਰਜ ਦੀਆਂ ਕਿਰਨਾਂ ਦਿੱਤੀਆਂ, ਰੌਸ਼ਨੀ ਦਿੱਤੀ। ਇਹ ਚੀਜ਼ਾਂ ਤਾਂ ਤੈਨੂੰ ਯਾਦ ਹੀ ਨਹੀਂ ਨਾ, ਤੂੰ ਤਾਂ ਇੰਨਾ ਜਾਣਦਾ ਖੁਰਾਕ ਖਾਣਾ ਬਸ, ਠੀਕ ਹੈ ਤਕੜਾ ਹੋ ਗਿਆ। ਪਰ ਯਾਦ ਰੱਖ, ਤੇਰੀ ਖੁਰਾਕ ਖਾਵਾ ਤਾਂ ਬਿਨਾਂ ਕਿਸ ਕੰਮ ਆਏਗੀ? ਤੇਰੇ ਗੁਰੂ ਵੱਲ ਧਿਆਨ ਦੇ, ਜਿਹੜਾ ਕਹਿੰਦਾ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਖੋਏ, ਅਤੇ ਜੇ ਪਾਣੀ ਨਾ ਮਿਲੇ ਤੇਰੀ ਮੌਤ ਹੋ ਜਾਏਗੀ। ਉਸਨੇ ਤੈਨੂੰ ਸਭ ਕੁਝ ਦਿੱਤਾ ਹੈ। ਧਰਮ ਗੁਰੂ ਪਾਤਸ਼ਾਹ ਕਹਿੰਦੇ ਦੇਵਨ ਕਹੋ ਇੱਕ ਹੈ ਭਗਵਾਨ, ਔਰ ਤੈਨੂੰ ਇਕੱਲੇ ਨੂੰ ਨਹੀਂ ਤਮਾਮ ਜੀਵਾਂ ਨੂੰ ਰੋਜੀ ਦੇ ਰਿਹਾ ਹੈ। ਦੇ ਜੀਆਂ ਰਿਜਕ ਸਮਾਹੇ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਿ ਰਿਜਕ ਆਗੇ ਕਰ ਦਿਆ। ਉਹ ਔਗਣੀ ਆਰਿਆਂ ਨੂੰ ਵੀ ਦਿੰਦਾ ਹੈ, ਤੇਰੇ 'ਚ ਕੋਈ ਗੁਣ ਹੋਏਗਾ ਪਰ ਉਹ ਤਾਂ ਔਗਣੀ ਆਰੇ ਪਾਲਦਾ ਭਾਈ, ਦੇ ਨਥਾਵੇਂ ਥਾਓ। ਉਹ ਗੁਨਾਹਗਾਰ ਨੂੰ ਵੀ ਦਿੰਦਾ ਹੈ, ਰੋਜੀ ਹੀ ਰਾਜ ਬਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਤਾਰਾ। ਕਦੇ ਗੁੱਸੇ ਹੋ ਕੇ ਕਿਸੇ ਦੀ ਰੋਜੀ ਟਾਲਦਾ ਨਹੀਂ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨੇ ਕੋ ਦੇਤ, ਉਹ ਸਾਰਿਆਂ ਨੂੰ ਦਿੰਦਾ ਚੱਲਿਆ ਜਾ ਰਿਹਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ, ਇਸ ਕਰਕੇ ਤੂੰ ਮਨੁੱਖ ਦੀ ਆਸ ਲਾ ਦੇ, ਮਨੁੱਖ ਨੇ ਤੈਨੂੰ ਕੀ ਦੇਣਾ ਹੈ? ਅੱਜ ਤੱਕ ਮੈਂ ਆਪਣੀ ਜ਼ਿੰਦਗੀ ਦੇ ਇਤਿਹਾਸ ਵਿੱਚ ਮੈਂ ਐਸਾ ਨਹੀਂ ਦੇਖਿਆ ਕਿ ਇੱਕ ਭਰਾ ਕਰੋੜਾਪਤੀ ਹੈ, ਇੱਕ ਗਰੀਬ ਹੈ, ਉਹ ਕਰੋੜਾਪਤੀ ਗਰੀਬ ਲਈ ਕੋਈ ਮਕਾਨ ਬਣਾ ਦੇਵੇ ਕਿ ਮੇਰਾ ਭਰਾ ਹੈ, ਉਹਨੂੰ ਕੋਈ ਕਾਰ ਲੈ ਦੇਵੇ, ਉਹਦੇ ਘਰ ਵਿੱਚ ਰਾਸ਼ਨ ਦੇ ਦੇਵੇ, ਉਹਨੂੰ ਇਹ ਗੱਲ ਕਹੇ ਕਿ ਤੂੰ ਮੇਰਾ ਭਰਾ ਹੈ, ਇਸ ਕਰਕੇ ਮੇਰੇ ਕੋਲ ਕਰੋੜਾਂ ਰੁਪਏ ਨੇ, ਮੈਂ ਤੈਨੂੰ ਇਸ ਇਹਦੇ ਵਿੱਚੋਂ ਜਿੰਨਾ ਹਿੱਸਾ ਤੂੰ ਮੌਤ ਕਰਮ ਹੈ। ਭਰਾ ਨੂੰ ਲੁੱਟਦਿਆਂ ਤਾਂ ਦੇਖਿਆ ਹੈ, ਖੋਹਦਿਆਂ ਤਾਂ ਦੇਖਿਆ ਹੈ, ਪਰ ਦਿੰਦਿਆਂ ਅੱਜ ਤੱਕ ਮੈਂ ਨਹੀਂ ਕਿਸੇ ਨੂੰ ਤੱਕਿਆ ਭਾਈ। ਜੇ ਕੋਈ ਆਪਣੇ ਭਰਾ ਨੂੰ ਦਿੰਦਾ ਹੋਵੇ ਕਿ ਮੇਰਾ ਭਰਾ ਹੈ, ਇਹਨੂੰ ਮੇਰਾ ਫਰਜ਼ ਬਣਦਾ, ਮੇਰੇ ਕੋਲ ਬਹੁਤ ਹੈ, ਇਹਨੂੰ ਦੇ ਦੇ, ਐਸਾ ਕੋਈ ਨਹੀਂ ਕਰਨਾ। ਫਿਰ ਮਨੁੱਖ ਦਾ ਆਸਰਾ ਲੈਣਾ ਗੁਰੂ ਪਾਤਸ਼ਾਹ ਕਹਿੰਦੇ ਫਜ਼ੂਲ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਇੱਕ ਈਸ਼ਵਰ ਹੀ ਦੇਣ ਵਾਲਾ ਹੈ, ਉਸ ਨਾਲ ਸਾਂਝ ਪਾ, ਉਹ ਤੈਨੂੰ ਦੇਵੇਗਾ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਜਿਸ ਕਹਿ ਦੀਏ ਰਹੇ ਅਪਾਏ,
ਜਿਸ ਦੇ ਦਿੱਤਿਆਂ ਜਿਸ ਕਹਿ ਦੀਏ ਰਹੇ ਅਭਾਏ, ਜਿਸ ਦੇ ਦਿੱਤਿਆਂ ਤੂੰ ਰੱਜ ਜਾਏਗਾ, ਤ੍ਰਿਪਤ ਹੋ ਜਾਏਗਾ। یاد رکھو وہ کوئی چیز بھی نہ دے تمہیں, وہ ایک سنتوخ دے دے کہ تسی مڑ کے کسی چیز کی آس نہیں رکھتے, کہ لوڑ نہیں. بانی نے بھی ایسے بچن کہ ون تو دور جے منگنا سر دکھا کا دکھ دے نام سنتوخیا اترے من کی بھوک. وہ سنتوخ دے دے باقی کسی چیز کی لوڑ نہیں دے, ایک چیز ہی دے دے. تو صاحب ستگر پاتشاہ جی کہنے اس دے دیتے نال تو رج جائیدا ہے, ترپت ہو جائیدا ہے.
بہر نا کرشنا لگ آئے,
تو جدو اس نے دے دیتا منک اینا رج جاندہ ہے کہ مڑ کے کدے ایک ترشنا وچ نہیں ہوندا, انہوں نہیں کسی چیز کی لوڑ پی, مڑ کے کدے ترشنا اس دے لاگے نہیں ہوں, پھر ترشنالو نہیں ہوندا کیا چیز چاہیے ہے, بلکہ جو ملیا ہے اس وچ ہی شکرانہ کرتا ہے. یہ کہنا نرنکار میرا تو پاتر بھی ایسا نہیں سی, میرے کرم بھی ایسے نہیں, تو مینوں اتنا کچھ دیتا ہے, جی میرے کرما ول ویکھا جائے شاید مجھے کچھ بھی نہ ملے, پر یہ تیری کرپا ہے جس کر کے تو میرے پہ دیاوان ہو کے ترٹ کے مینو یہ کچھ دیتا ہے. جب ترشنا آ جاتی پھر ایسا نہیں کہنا, پھر تو کہنا تو مینوں دیتا ہی کی ہے, میں ساری عمر متھا مارتا رہا کام کرتا رہا, میں لوگوں نے مینوں کیا تو بندگی کر میں بندگی بھی کرتا رہا, میں بانی پڑھی میں سیوا کیتی میں سمرن کیتا تو مینوں کی دیتا. یاد رکھو وہ دندا ہے, اور ایسا دندا ہے کہ سانو گیان نہیں ہے اس نے دیتے تک کی کہ اس نے دیتا کی. سر ستگرو پاتشاہ کہنے اس نے دین نال ترج جائیدا ہے, جس کا دیا رہ اگائے بہر نہ ترشنا لاگ آئے, مڑ کے ترشنا کدے لاگے نہیں ہوں. اگلی پنکتیاں کہندے ہیں
مارا رکھا ایکو آپ,
وہ جیوان پیدا آپ کرتا ہے, انہوں کی رکھوالی آپ کرتا ہے, انہوں ختم بھی آپ کرتا ہے, آپ کو پاون ہار آپ ہی مارتا. مارا رکھ ہے ایکو آپ, اگلی پنکتی دستے ہیں کہ تو منک کی آس رکھنا ہے کہ آپ کہہ رہے ہیں
مانک کے کچھ نہیں ہاتھ,
اس بندے دے ہاتھ میں تو کچھ بھی نہیں, نہ یہ مارنا وس ہے نہ یہ جیوالنا وس ہے. بانی میں ایسی پنکتی آئی گردیو جی کہتے کیا اے بپرے پوپت کئی ہے کو اے کسنو مار ہے, یہ راجے بچارے کی نے دسو کا کسی نے مار سکتے ہیں, کوئی کسی نے نہیں مار سکتا, مارن والا آپ ہے. سب ستگرو پاتشاہ کہنے مانک دے کچھ ہاتھ وچ نہیں ہے,
جس کا حکم بوجھ سک ہوئے,
کہنے لگے ایسے پرمیشور دے حکم نو تو جاننا کر, جے تو اس دا حکم جان لے حکم پچھانے سو ایکو جانے بندہ کہی ہے سوئی, پھر تو بندہ بن جائے گا, اس کا حکم نو جان لے گا پھر تینوں سکھ ہوئے گا. حکم مننا ہوا پروان تا خسم کا محل پائے سی, اس نے حکم نو پچھان لے تو پھر تینوں کسی چیز کا گھاٹا نہیں رہے گا, کیونکہ پانے وچ کوئی ویلا آیا اس نے حکم وچ تو کوئی ویلا ہی وچردا ہے. صاحب ستگرو سچے پاتشاہ کہتے ہیں کہ توں اس کا حکم نو بوجھ جان لے اس کے حکم نو تو پھر تینوں سکھ ہوئے گا, سدیو کال کا سکھ جس تو بعد کدے دکھ نہیں ہوگا, جس کا حکم بوجھ سکھ ہوئے. اگلی پنکتی چ کہنے
جس کا نام رکھ کنٹھ پروئے,
گج کے آخو ست نام سری واہ, کہندے ایسے پرمیشور دے نام نو اپنے کنٹھ وچ پرو کے رکھ. کنٹھ, کنٹھ پتا کی ہوندا ہے, کنٹھ کا مطلب ہے یاد. تھی کہ نا بانی کنٹھ کر لو, بانی یاد کر لو, اس ایشور دے نام نو اپنی یاد وچ پرو کے رکھ, تینوں سب بھل جائے پر ایک ایشور دا نام نہ بھلے, دھن بھل جا, پدارتھ بھل جا, متر بھل جا, ساکھ سنبندی بھل جا, سب بھل جا, پر اگر تینوں رب دا نام یاد ہے تو پھر تو یاد رکھی وہ تیری سہایتا کرے گا, تینوں سکھ دے گا, جس کا حکم بوجھ سکھ ہوئے جس کا نام رکھ کنٹھ پر ہوئے. اگلیاں پنکتیاں کہنے میں
सिमर 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 प्रभ सोए।
उसका सिमरन कर, याद कर उसने। तीन बार सिमर 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 शब्द आया है। मन एक बार सिमर का अर्थ मन करके सिमर, दूसरा बचना करके सिमर, तीसरा शरीर करके सिमर। मन बच ते कर्म तीन मने गए ने, मन करके बचना करके ते कर्मा करके उसका सिमरन कर, उसनु याद कर। सिमर 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 प्रभ सोए, तो जे तू सिमरेगा अगली पंक्ति च कहने।
नानक विघन ना लागे कोई,
फिर तेरे कार्यों में कोई विघन नहीं आएगा। सब एकाश सुहेलड़े थिए गुरु नानक सतगुर पुठा, वो तेरे से दया करेगा। काहे मन तू डोलता हर मनसा पूर्ण हार, वो तेरी मन दी भावना पूरी करेगा। बस तू केवल उसका सिमरन कर। तन गुरु पातशाह कहते नानक विघन ना लागे कोई, फिर तेरे किसी कार्य में कोई रुकावट नहीं आती। प्रभु का सिमरन कार्य पूरे, प्रभु का सिमरन कभी न छूरे। अगलिया पंक्तियां कहने
उस्तत मन में कर निरंकार,
ते तेरे लिए उद्देश्य है गुरु का कि अपने मन में निरंकार की उस्तति कर, उदी वाहवा कर। वाह हो कसम तू वाह हो, जिन रच रचना हम किए, सागर लहर समुन्द सर वेल वर्ष वारा हो। ऐ कसम तू वाह है, तन है, उन्हों तन कहो। बाणी के बचन है सब तन कहो, गुर सतगुरु गुर सतगुरु जित मिल हर पर्दा कजे, वो तेरे पर्दे कजेगा, वो तेरे बंदर कट देगा। अपने मन में उसकी उस्तति कर, उसके गुणों को याद कर, फिर करके उस्तति के नाल नाल अगली पंक्ति कहते।
कर मन मेरे सत व्यवहार,
ऐ मेरे मन ऐ मेरे प्यारे जीव, तू सत का वंज कर, सत का व्यवहार कर। दुनिया नाल सांझ पा ते सत दी पा, झूठ न बोल पांडे सच कही है। बोली है सच धर्म झूठ ना बोली है, जो गुरु दसे वाट मुरीद जोली है। जेड़ा तेरा गुरु रास्ता दसदा है, उस रास्ते ते चल कदे झूठ ना बोल। सतगुरु जी कह दे हर मन मेरे सत व्यवहार, किसी ना छल फरेब ना कर, धोखा ना कर, वंज सत दा व्यवहार कर। अगलिया पंक्तियां च कह रहे
निर्मल रसना अमृत पियो,
अपनी इस निर्मल रसना ना नाम रूपी अमृत नू पी, इस रसना नू कूड़ वाल ना ला, संसार दे रसना वाल ना ला। इनू समझा क्या प्यारी रसना निर्मल अमृत नू पीना कर, नाम रूपी अमृत नू पी, ते फिर उदा नतीजा की होएगा।
सदा सुहेला कर ले जियो,
फिर तू अपने इस जीव नू जीवात्मा नू सदा ले सुखी कर लेगा।
नैनो पेख ठाकर का रंग,
नैनो अखा रही पेख वेखना कर, ठाकर का रंग उस मालक दे कौतकन, अनंत कौतक उदे संसार ते तकदा। इन्हां विच ठाकर नू लभ, उस मालक नू लभ। नैनो पेख ठाकर का रंग, अगली पंक्ति च कहिंदे
साध संग बिनसे सब संग,
साधु दी संगत में जा, जिस करके तेरे नाल सब दा संग मिस जाए, काम तेन छड़ जाए, क्रोध छड़ जाए, लोभ मोह ते अहंकार छड़ जाए, इन्हां दा साथ तेरे नाल बिनस जाए। इसलिए तू साधु दी संगत में जा, सतगुरु जी कहते हैं।
चरण चलो मार्ग गोविंद,
अपने पैरां नाल तो चल तुर, ते किधर गोविंद दे रास्ते थे उसकी प्राप्ति ले। चरण चलो मार्ग गोविंद, ईश्वर की प्राप्ति ले इन पैरों नाल चल के सत्संगत विच जा, ते फिर की होएगा अगे दस रहे।
मिट है पाप जपिए हर बिंद,
उथे जाके जे बिंद थोड़ा समा भी तू नाम जपेगा, ते तेरे जेड़े पाप ने वो मिट जाणगे। सतगुरु जी कह रहे हैं
ਕਰ ਹਰ ਕਰਮ ਸਰਵਨ ਹਰ ਕਥਾ।
ਰੱਬ ਦੀ ਪ੍ਰਾਪਤੀ ਦੇ ਕਰਮ ਕਰ, ਹਰੀ ਦੀ ਕਥਾ ਆਪਣੇ ਕੰਨਾਂ ਨਾਲ ਸੁਣ। ਤੇ ਕਥਾ ਸੁਣਨ ਨਾਲ ਕੀ ਹੋਏਗਾ, ਐਸੇ ਕਰਮ ਕਰਨ ਨਾਲ ਕੀ ਹੋਏਗਾ, ਅੱਗੇ ਦੱਸ ਰਹੇ ਹਨ।
ਹਰ ਦਰਗਹ ਨਾਨਕ ਉਜਲ ਮਥਾ।
ਫਿਰ ਕਹਿੰਦੇ ਪਰਮੇਸ਼ਵਰ ਦੀ ਦਰਗਾਹ ਵਿੱਚ ਤੇਰਾ ਮੱਥਾ ਉਜਲਾ ਹੋਏਗਾ, ਉੱਥੇ ਤੇਰੇ ਮੱਥੇ ਤੇ ਕੋਈ ਕਲੰਕ ਨਹੀਂ ਹੋਏਗਾ। ਤੁਹਾਨੂੰ ਗੁਰੂ ਪਾਤਸ਼ਾਹ ਕਹਿੰਦੇ ਤਿੰਨ ਮੁੱਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾ ਹੋ। ਉੱਥੇ ਦਰਗਾਹ ਵਿੱਚ ਤੈਨੂੰ ਝਿੜਕਾਂ ਨਹੀਂ ਪੈਣਗੀਆਂ, ਰੇਰੇ ਦਰਗਾਹ ਕਾਇਆ ਨਾ ਕੋ, ਆਓ ਬੈਠ ਆਦਰ ਸਭ ਦਿਓ, ਉੱਥੇ ਤੇਰਾ ਸਤਿਕਾਰ ਹੋਏਗਾ। ਹਰ ਦਰਗਾਹ ਨਾਨਕ ਉਜਲ ਮੱਥਾ, ਉੱਥੇ ਤੇਰੇ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ
ਵੱਡ ਭਾਗੀ ਤੇ ਜਨ ਜਗ ਮਾਹੇ।
ਐਸੇ ਵਿਅਕਤੀ ਸੰਸਾਰ ਵਿੱਚ ਵੱਡਿਆਂ ਭਾਗਾਂ ਵਾਲੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਸਦਾ ਸਦਾ ਹਰ ਕੇ ਗੁਣ ਗਾਹੇ,
ਜੋ ਸਦਾ ਹੀ ਈਸ਼ਵਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ।
ਰਾਮ ਨਾਮ ਜੋ ਕਰੇ ਵਿਚਾਰ,
ਜੋ ਵਿਅਕਤੀ ਈਸ਼ਵਰ ਦੇ ਨਾਮ ਦੀ ਵਿਚਾਰ ਕਰਦਾ ਹੈ,
ਸੇ ਧਨਵੰਤ ਗਣੀ ਸੰਸਾਰ।
ਐਸਾ ਵਿਅਕਤੀ ਇਸ ਸੰਸਾਰ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਧਨਵਾਨ ਜਾਣਨਾ ਕਰੋ, ਧਨ ਵਾਲੇ ਹੋ ਗਏ। ਹੁਣ ਜਿਹਨਾਂ ਕੋਲੇ ਨਾਮ ਰੂਪੀ ਧਨ ਹੈ, ਅਸਲ ਧਨਵਾਨ ਨੇ। ਮਾਣੀ ਚ ਐਸਾ ਜ਼ਿਕਰ ਆਇਆ ਹੈ, ਜਿਨ ਕੇ ਪੱਲੇ ਧਨ ਵਸਿਆ ਤਿਨ ਕਾ ਨਾਂ ਫਕੀਰ। ਫਕੀਰ ਕੰਗਾਲ ਨੂੰ ਕਹਿੰਦੇ ਨੇ। ਜਿਹਦੇ ਕੋਲੇ ਸੰਸਾਰਕ ਧਨ ਹੈ ਉਹ ਫਕੀਰ ਕੰਗਾਲ ਹੈ। ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਕੀਰ, ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਉਹ ਗੁਣਾਂ ਦਾ ਸਾਗਰ ਨੇ, ਗੁਣਾਂ ਦਾ ਸਮੁੰਦਰ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਕਿ ਇਹ ਜੀਵ, ਐਸੇ ਜੀਵ ਸੰਸਾਰ ਤੇ ਵਡਭਾਗੀ ਗਿਣੇ ਜਾਂਦੇ ਨੇ ਜੋ ਰੱਬ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਦਾ ਦਰਗਾਹ ਵਿੱਚ ਮੱਥਾ ਉਜਲਾ ਹੁੰਦਾ ਹੈ।
ਮਨ ਤਨ ਮੁਖ ਬੋਲ ਹੈ ਹਰ ਮੁਖੀ,
ਜੋ ਮਨ ਕਰਕੇ ਸਿਮਰਨ ਕਰਦੇ ਨੇ, ਤਨ ਕਰਕੇ ਸੇਵਾ ਕਰਦੇ ਨੇ, ਤੇ ਈਸ਼ਵਰ ਜੋ ਸਾਰਿਆਂ ਤੋਂ ਮੁਖੀ ਹੈ, ਸ਼੍ਰੋਮਣੀ ਹੈ, ਉਸਦੇ ਜਸ ਨੂੰ ਗਾਉਣਾ ਕਰਦੇ ਹਨ।
ਸਦਾ ਸਦਾ ਜਾਣੋ ਤੇ ਸੁਖੀ,
ਐਸੇ ਵਿਅਕਤੀਆਂ ਨੂੰ ਸਦੀਵ ਕਾਲ ਲਈ ਸਦਾ ਸਦਾ ਹਮੇਸ਼ਾ ਹੀ ਸੁਖੀ ਜਾਣਨਾ ਕਰੋ, ਕਦੇ ਉਹਨਾਂ ਨੂੰ ਦੁੱਖ ਨਹੀਂ ਵਿਆਪੇਗਾ।
ਏਕੋ ਏਕ ਏਕ ਪਛਾਣੈ,
ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਵਿੱਚ ਜੋ ਇੱਕ ਈਸ਼ਵਰ ਨੂੰ ਇੱਕ ਕਰਕੇ ਜਾਣ ਲੈਂਦਾ ਕਿ ਉਹੀ ਹੈ। ਅਗਲੀ ਪੰਕਤੀ ਚ ਕਹਿੰਦੇ ਹਨ
ਇਤ ਉਤ ਕੀ ਉਹ ਸੋਝੀ ਜਾਣੈ,
ਐਸਾ ਵਿਅਕਤੀ ਨੂੰ ਇਸ ਲੋਕ ਦੀ ਅਤੇ ਪਰਲੋਕ ਦੀ ਸੋਝੀ ਪੈ ਜਾਂਦੀ ਹੈ।
ਨਾਮ ਸੰਗ ਜਿਸਕਾ ਮਨ ਮਾਨਿਆ,
ਈਸ਼ਵਰ ਦੇ ਨਾਮ ਨਾਲ ਜਿਸ ਵਿਅਕਤੀ ਦਾ ਮਨ ਮੰਨ ਗਿਆ, ਭਾਵ ਜੋ ਨਾਮ ਜਪਣ ਲੱਗ ਪਿਆ, ਜਿਹਦੇ ਹਿਰਦੇ ਚ ਇਹ ਗੱਲ ਆ ਗਈ ਕਿ ਨਾਮ ਤੋਂ ਬਿਨਾਂ ਕੋਈ ਚੀਜ਼ ਰਖਵਾਲਾ ਨਹੀਂ ਹੈ।
ਨਾਨਕ ਤਿਨ ਹੈ ਨਿਰੰਜਨ ਜਾਣਿਆ,
ਐਸੇ ਵਿਅਕਤੀ ਨੇ ਫਿਰ ਮਾਇਆ ਦੀ ਮੈਲ ਤੇ ਅਵਿਦਿਆ ਦੀ ਮੈਲ ਪ੍ਰਹਿਤ ਈਸ਼ਵਰ ਨੂੰ ਜਾਣ ਲਿਆ।
ਗੁਰ ਪ੍ਰਸਾਦ ਆਪਣ ਆਪ ਸੁਝੈ,
ਗੁਰੂ ਦੀ ਕਿਰਪਾ ਨਾਲ ਐਸੇ ਵਿਅਕਤੀ ਨੂੰ ਆਪਣਾ ਆਪ ਸੁਝ ਜਾਂਦਾ ਹੈ, ਪਤਾ ਚੱਲ ਜਾਂਦਾ ਹੈ।
ਜਿਸ ਕੀ ਜਾਣ ਹੋ ਤ੍ਰਿਸ਼ਨਾ ਬੁਝੈ,
ਜਿਸ ਨੂੰ ਆਪਣੇ ਆਪੇ ਦਾ ਗਿਆਨ ਹੋ ਗਿਆ, ਸਮਝ ਲਓ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੀ ਤ੍ਰਿਸ਼ਨਾ ਬੁਝ ਗਈ, ਮੁੱਕ ਗਈ।
ਸਾਧ ਸੰਗ ਹਰ ਹਰ ਜਸ ਕਹਿਤ,
ਐਸਾ ਵਿਅਕਤੀ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਰੱਬ ਦੇ ਜਸ ਨੂੰ ਕਹਿੰਦਾ ਹੈ।
ਸਰਬ ਰੋਗ ਤੇ ਉਹ ਹਰ ਜਨ ਰਹਿਤ,
ਉਹ ਹਰੀ ਦਾ ਪਿਆਰਾ ਜਨ ਸਾਰਿਆਂ ਰੋਗਾਂ ਤੋਂ ਰਹਿਤ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ
ਅਨ ਦਿਨ ਕੀਰਤਨ ਕੇਵਲ ਬਖਿਆਣ,
ਜੋ ਦਿਨ ਰਾਤ ਰੱਬ ਦੀ ਕੀਰਤੀ ਕਰਦਾ ਹੈ, ਨਿਤਾ ਪ੍ਰਤੀ ਕੀਰਤੀ ਕਰਦਾ ਹੈ ਤੇ ਰੱਬ ਦੇ ਨਾਮ ਦਾ ਹੀ ਬਖਿਆਨ ਜਸ ਕਰਦਾ ਹੈ।
ਗ੍ਰਹਿਸਥ ਮਹਿ ਸੋਈ ਨਿਰਵਾਣ,
ਐਸਾ ਵਿਅਕਤੀ ਗ੍ਰਹਿਸਥੀ ਹੁੰਦਿਆਂ ਹੋਇਆਂ, ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਵੀ ਗ੍ਰਹਿਸਥ ਵਿੱਚ ਨਿਰਵਾਣ ਬੰਧਨਾਂ ਤੋਂ ਰਹਿਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਇੱਕ ਉਪਰ ਜਿਸ ਜਨ ਕੀ ਆਸਾ,
ਇੱਕ ਈਸ਼ਵਰ ਦੇ ਉੱਪਰ ਜਿਸ ਜਨ ਦੀ, ਜਿਸ ਵਿਅਕਤੀ ਦੀ ਆਸਾ ਇੱਛਾ ਹੈ, ਲੱਗੀ ਹੋਈ ਹੈ।
ਜਿਸ ਕੀ ਕਟਿਆ ਜਮ ਕੀ ਫਾਸਾ,
ਐਸੇ ਵਿਅਕਤੀ ਦੀ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।
पार ब्रह्म की जिस मन भूख
पार ब्रह्म परमेश्वर की जिस दे मन विच नाम की भुख लग गई उदी प्राप्ति की भुख लग गई
नानक तिसै ना लागे भू दुख
ऐसे व्यक्ति नु फिर कदे दुख नहीं लगता जिस दे अंदर नाम की भुख हो दे नाम संतोखिया उतरा मन की भुख जद नाम मिल जाए फिर भुख मिट जाती है उन्नी देर वाणी ने बचन कहे मन भुखा भुखा मत कर मत तू कर भुखकार जिन उपाय मेदनी सब सहदे आधार जद पता चल गया फिर भुख मिट गई जद भुख मिट गई फिर नानक किसा न लागे दुख ऐसे व्यक्ति नु कदे दुख नहीं लगना इथे ही समाप्ति है गुरु पातशाह कृपा करन पावन बाणी का उपदेश साडे सारयां दे हिरदे च वसा है जिस नाल साडा मनुखा जन्म सफल हो सके गुरु प्यारियो बाणी दी विचार करदे होइए पुल्ला गुरु के दर दा कूकर जान के सत संगत अपने दर दा पेखारी जान के माफ कर देनी है बचन उपदेश गुरु का जान के हिरदे च वसाउणा ताकि दास दा अते आप जी सारयां दा जो गुरु दी हजूरी विच गुजारिया समा है वह लेखे विच पै सके जिस नाल असीं हो जाइए यह लोक सुखीए परलोक सुहेले नानक हर प्रभ आपे मेले वाहिगुरु जी का खालसा वाहिगुरु जी की फतेह
एक ऊपर जिस जन की आशा जिसकी कटिया जम की फासा पार ब्रह्म की जिस मन भूख नानक तिसै ना लागै दुख
वाहिगुरु जी का खालसा वाहिगुरु जी।